कृत प्रवयात शरणाय नानक की प्रभु बेनती हम भक्ति
Thank you.
Thank you.
कारोबार संकोच रहे हुए आप गुरु महाराज जी अपार कृपा दे सके गुरु दरबार पहुंचे हो। एक बहुत बड़ा सहज तप गर्मी दे महीने दे अंदर आप सारे इस कुंडल दे अंदर बैठे कर रहे हैं, जिसका महान महान फल प्राप्त होया कर रहे। जे सत्संग चित ला के श्रवण करे प्रभ की उस्तर करो संत भी सावधान एकाग्र जी, सावधान होके चित नु एकाग्र करके जे हरी दा जस श्रवण कर लवे ता फल हुंदा कई कोटि जग फला, सुन गावन हारे राम कई करोड़ जगां दा फल। जिहड़े सुनदे ने ते फिर प्यार दे नाल सुनदे, सो ऐसा एक महान तप सहज तप सत्संग दा जिसका के फल बहुत महान है। ये निर्णय हो चुका है कि 58,000 साल का कठिन तप चार घड़ी के सत्संग का मुकाबला नहीं कर सकता। कलयुग के अंदर यह दुर्लभ चीज अपन प्राप्त हुई है। सो बेनती सी कि पातशाह बड़ी देर होगी सानू घूमद्या, हुण तेरी शरण शरण लई है, हुण कृपा कर अपनी भगती ला दे, अपना नाम जपा ते हुण ना सानू असी कितें खुंज जाइए, क्योंकि साडा सफर बहुत लंबा हो गया। जिहड़ा सियाणा बंदा हुंदा है, संजीदा बंदा हुंदा है, जिहदे च मनुख बुद्धि है, वह कुदरती तौर ते सोचेगा कि मैं कित्थों आ गया, कि मैं जब तो मेरा जन्म होया उस दिन तो ही पैदा होया, जां उस तो मैं पहला भी सीगा, जे पहला सीगा तो मेरा घर बार किहड़ा सी, कित्थे मैं रहिंदा सी, मेरे मां बाप किहड़े सी, मेरा परिवार किहड़ा सी। ए वाहिगुरू ने पर्दा पाता सारिया चीज़ां ते, किसे किसे नूं पता हुंदा है, जिथे पता हुंदा उत्थे भी रौला पै जांदा। एक बारी लैलपुर एक बच्चा अपने 6 साल का बच्चा अपने अब्बा जान की उंगली फड़ी जाता, इस्लाम वाला है, ते जांदे जांदे एक बंदा उहदी निगाह च आया, उन्हें उसकी उंगली छड़ के एकदम जाके उसका हथ फड़ लिया ते नाल रोन लग गया, लत्तां नूं चिंबड़ गया ते बार बार कहिंदा है कि पिता जी मैनू बचा लो, मैनू बचा लो। वो हैरान है कि मेरा पुत्र, वो भी हैरान है उसका पिता भी, कि कारण वरत गया, भीड़ इकट्ठी हो गई, ओहदा पिछा नहीं छड़दा, वो कहिंदा यह मेरा पुत्र नहीं, वो कहिंदा मैं तेरा लड़का, उधर वो कहिंदा यह मेरा लड़का है, कहिंदा नहीं मैं तां लड़का नहीं। फिर सारे इकट्ठे हो गए, सियाने बंदे सी, कहन लगे काका गल समझ नहीं आ रही, तू ठीक तरह ना समझा। कहन लगे मैं मेरा घर फलाने थां है, फलाना मोहल्ला है, मैं इहनू भी दसदा जिहनू मैं आपा कहना, ते उत्थे मैनू पता नहीं मैनू की होया कि मैं इत्थे आ गया इन्हां दे घर छोटा जिहा बन के। मैं पढ़दा सी इस जमात विच पढ़दा सी, इहे जे मेरे कपड़े सी, इहे जे कपड़े पहनदा सी, आ मेरे दोस्तां दा नाम सी। वेरीफाई करिया, गल ठीक निकली। हुण बच्चा कहिंदा मैं अपने पुराने घर जाणे, बहुत मुश्किल बात हो जांदी है ऐसी। बड़ी देर तक यह गल की चर्चा रही, आ थोड़ा जिहा चिर होया पिछले साल मैं दसदे सी अपने साडे पिंडां वल भी ऐसा कौतुक वरत्या होया कि एक इंजीनियर सी, वह अपने नानकी आया, इसलू आया, इसलू आके ट्रैक्टर ते जांदे आ, उन्हें शराब पीती हुई सी, ट्रैक्टर का एक्सीडेंट कर दिता जिहड़ा चलाउंदा सी, वह भी चढ़ाई कर गया, वह भी चढ़ाई कर गया, दोए ट्रैक्टर के थले आ गए। उहदे बाद वह बच्चा थोड़े मीलों के उत्ते जाके उन्हें जन्म लै लिया, तो लेकिन वह पिछला जन्म याद रह गया। वो यही गल कही जाया करे कि मेरा तो आ पिंड है, मेरा आ पिंड है। अखीर जब पढ़ा पढ़ा काफ़ी बड़ा हो गया, 7वीं 8वीं च हो गया, उस वेले उत्थे टूरनामेंट खेलन वास्ते जाते ने नेड़े, तो उन्होंने कहना भी मेरा पिंड तो नाल ही है, नेड़े ही है। वो मास्टर ने कहा भी तेरा पिंड तो वो सी, कहिंदा नहीं वो तो मेरा एवें ही है, मेरा असली पिंड है। ਅਖੀਰ ਹੋਇਆ ਫੈਸਲਾ ਵੀ ਪਤਾ ਕਰੋ। ਪਤਾ ਕੀਤਾ, ਉਹਨੇ ਦੱਸਤਾ ਮੇਰੇ ਪਿਤਾ ਦਾ ਨਾਂ ਹੈ, ਮਾਂ ਦਾ ਮੇਰਾ ਹੈ, ਸਾਡਾ ਘਰ ਇੱਧਰ ਹੈ। ਉਹ ਬੰਦਾ ਭੇਜਿਆ ਅਤੇ ਜਾ ਕੇ ਪੁੱਛਿਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੈ? ਉਹ ਕਹਿੰਦੇ ਨਾ, ਸਾਡਾ ਕੋਈ ਬੱਚਾ ਨਹੀਂ। ਅਖੀਰ ਉਸ ਬੱਚੇ ਨੂੰ ਨਾਲ ਲੈ ਕੇ ਉੱਥੇ ਆਉਂਦੇ ਨੇ, ਕਹਿੰਦਾ ਮੇਰਾ ਘਰ ਆ, ਮਾਸੀ ਦਾ ਘਰ ਹੈ, ਮੇਰੇ ਚਾਚੇ ਦਾ, ਮੇਰੇ ਤਾਏ ਦਾ। ਘਰ ਵਿੱਚ ਚਲਿਆ ਜਾਂਦਾ, ਦਰਵਾਜ਼ੇ ਮੂਹਰੇ ਖੜਾ ਹੋ ਕੇ ਸਾਰੀਆਂ ਗੱਲਾਂ ਦੱਸਦਾ, ਮੈਂ ਉੱਥੇ ਪੜ੍ਹਦਾ ਸੀ, ਉੱਥੇ ਮੇਰੀਆਂ ਕਿਤਾਬਾਂ ਪਈਆਂ ਨੇ, ਮੈਂ ਉੱਥੇ ਇੰਜੀਨੀਅਰ ਲੱਗਿਆ ਹੋਇਆ ਸੀਗਾ ਰੂੜਕੇਲੇ ਪਲਾਂਟ ਦੇ ਅੰਦਰ। ਅਖੀਰ ਪਤਾ ਲੱਗਿਆ ਕਿ ਹਾਂ, ਸਾਡਾ ਲੜਕਾ ਉੱਥੇ ਇੰਜੀਨੀਅਰ ਸੀ ਅਤੇ ਉਹ ਐਕਸੀਡੈਂਟ ਨਾਲ ਚੜ੍ਹਾਈ ਕਰ ਗਿਆ ਸੀ। ਹੁਣ ਉਹ ਛੁੱਟੀਆਂ ਦੇ ਵਿੱਚ ਤਾਂ ਆਪਣੇ ਪੁਰਾਣੇ ਪਿੰਡ ਜਾਂਦਾ, ਪੁਰਾਣੇ ਮਾਂ ਬਾਪ ਕੋਲ, ਅਤੇ ਬਾਕੀ ਇਹਨਾਂ ਕੋਲ ਰਹਿੰਦਾ। ਇਸੇ ਤਰ੍ਹਾਂ ਇੱਥੇ ਆਪਣੇ ਡੇਰੇ ਦੇ ਨੇੜੇ ਵੀ ਐਸਾ ਹੋਇਆ ਕਿ ਉਹ ਬੱਚਾ ਇਸੇ ਤਰ੍ਹਾਂ ਨਾਲ ਦੱਸਦਾ ਚਮਕੌਰ ਸਾਹਿਬ, ਉਹਦਾ ਪਹਿਲਾ ਪਿੰਡ ਹੈ ਅਤੇ ਉੱਧਰ ਦੂਜਾ ਪਿੰਡ ਹੈ, ਅਤੇ ਮੈਂ ਇੱਥੋਂ ਭੇਜਿਆ ਸੰਤੋਖ ਸਿੰਘ ਨੂੰ, ਆਹ ਤੂੰ ਪਤਾ ਕਰਕੇ ਆ ਪੂਰੀ ਤਰ੍ਹਾਂ ਰਤਵਾੜੇ ਵਾਲੇ ਨੂੰ। ਉਸਨੇ ਜਾ ਕੇ ਸਾਰੀ ਗੱਲ ਦਾ ਪਤਾ ਕਰਿਆ, ਸਕੂਲ ਵੀ ਗਿਆ, ਉੱਥੋਂ ਬੱਚੇ ਨੂੰ ਲਿਆ, ਛੇਵੀਂ ਜਮਾਤ 'ਚ ਪੜ੍ਹਦਾ ਸੀ, ਅਤੇ ਉਹਨੂੰ ਕਾਰ 'ਚ ਬਿਠਾ ਕੇ ਜਿੱਥੇ ਪਹਿਲਾਂ ਸੀ ਉੱਥੇ ਲੈ ਗਏ। ਉਹ ਕਹਿੰਦਾ ਕਿਉਂ ਭਾਈ, ਆਹ ਤੁਹਾਡਾ ਕਾਕਾ? ਕਹਿੰਦੇ ਜੀ ਕਾਕਾ ਨਾ ਕਹੋ, ਇਹ ਮੇਰਾ ਪਤੀ ਹੈ, ਇਹ ਹੁਣ ਵੀ ਆ ਕੇ ਮੈਨੂੰ ਦੱਸਦਾ ਰਹਿੰਦਾ ਹੈ, ਅਤੇ ਇੱਥੇ ਘਰ ਪਾਉਣਾ, ਇਹ ਬੱਚਿਆਂ ਨੂੰ ਵੀ ਦੱਸਦਾ ਹੈ, ਛੋਟਾ ਲੇਕਿਨ ਗੱਲ ਬਹੁਤ ਆਉਂਦੀਆਂ ਨੇ। ਸੋ ਇਹ ਵਾਹਿਗੁਰੂ ਜੀ ਨੇ ਕੁਛ ਪਰਦਾ ਪਾ ਤਾ, ਜੇ ਆਪਾਂ ਸਾਰਿਆਂ ਨੂੰ ਪਤਾ ਹੁੰਦਾ ਰੌਲਾ ਪੈ ਜਾਣਾ ਸੀ, ਕੋਈ ਉੱਧਰ ਨੂੰ ਨੱਠਿਆ ਜਾਂਦਾ, ਕੋਈ ਉੱਧਰ ਨੂੰ ਨੱਠਿਆ ਜਾਂਦਾ, ਕਿਸੇ ਨੇ ਪਖੰਡੇ ਕਰਨਾ ਸੀ, ਝੂਠ ਬੋਲਣਾ ਸੀ। ਲੇਕਿਨ ਆਪਨੇ ਇਹ ਦੱਸ ਦਿੱਤਾ ਕਿ ਤੁਹਾਡਾ ਸਫ਼ਰ ਅਨਾਦੀ ਕਾਲ ਤੋਂ ਤੁਰਿਆ ਹੋਇਆ, ਜਦੋਂ ਕਾਲ ਵੀ ਅਜੇ ਬਣਿਆ ਨਹੀਂ ਸੀ ਉਸ ਵੇਲੇ ਵੀ ਤੁਸੀਂ ਸੀਗੇ, ਤੁਹਾਡੇ ਪੈਦਾ ਹੋਣ ਤੋਂ ਬਾਅਦ ਕਾਲ ਬਣਿਆ, ਫਿਰ ਅਸੀਂ ਰਹੇ ਕਿੱਥੇ? ਮਹਾਰਾਜ ਕਹਿੰਦੇ ਰਹੇ ਤਾਂ ਇਸ ਤਰ੍ਹਾਂ ਤਾਂ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਛੋਟੀ ਜਿਹੀ ਗੱਲ ਹੋਵੇ ਤਾਂ ਦੱਸਦੇ, ਖਰਵਾਂ ਖਰਵਾਂ ਜਨਮ ਤੁਸੀਂ ਚੱਕਰ ਕੱਟਿਆ, ਪਰ ਇਹ ਦੱਸ ਦਿੰਦੇ ਹਾਂ ਕਿ ਕਈ ਜਨਮ ਪਏ ਕੀਟ ਪਤੰਗਾ, ਕਿੰਨੇ ਜਨਮ ਤੂੰ ਕੀੜੇ ਮਕੌੜੇ ਬਣਦਾ ਰਹੀਂ, ਕਈ ਜਨਮ ਗਾਜਮੀਨ ਕਰੰਗਾ, ਮੱਛੀਆਂ, ਹਾਥੀ ਅਤੇ ਹਰਨ ਵਗੈਰਾ ਬਣਦਾ ਰਿਹਾ, ਅਤੇ ਇਸੇ ਤਰ੍ਹਾਂ ਕਈ ਜਨਮ ਪੰਖੀ ਸਰਪ ਪਾਏ, ਕਈ ਜਨਮ ਹੈਬਰ ਵਿਰਖ ਜੋਇਆ, ਕਿੰਨੇ ਵਾਰੀ ਤੂੰ ਪੰਖੀ, ਕਿੰਨੇ ਵਾਰੀ ਤੂੰ ਘੋੜੇ ਬਲਦ ਬਣਦਾ ਰਿਹਾ, ਮਿਲ ਜਗਦੀਸ਼ ਮਿਲਣ ਕੀ ਵਰਿਆ, ਚਿਰੰਕਾਲੇ ਦੇ ਸੰਜਾਰੀ, ਕਈ ਜਨਮ ਸੈਲ ਗਿਰ ਕਰਿਆ। ਮਹਾਰਾਜ ਕਹਿੰਦੇ ਇੱਥੇ ਹੀ ਨਹੀਂ, ਤੂੰ ਪੱਥਰ ਵੀ ਬਣਦਾ ਰਿਹਾ, ਪਹਾੜ ਵੀ ਬਣਦਾ ਰਿਹਾ, ਕਈ ਜਨਮ ਗਰ ਫਿਰ ਕਰਿਆ, ਕਈ ਵਾਰੀ ਤੂੰ ਮਾਤਾ ਦੇ ਪੇਟ ਵਿੱਚ ਆਉਂਦਾ ਸੀ ਲੇਕਿਨ ਖਿਰ ਜਾਂਦਾ ਸੀ, ਟਿਕਦਾ ਨਹੀਂ ਸੀ, ਜਨਮ ਲੈਣ ਤੋਂ ਪਹਿਲਾਂ ਹੀ ਮਰ ਜਾਂਦਾ ਸੀ, ਕਈ ਜਨਮ ਸਾਹਕਾਰ ਪਾਇਆ, ਕਿੰਨੇ ਜਨਮ ਤੂੰ ਦਰਖਤ ਬਣਦਾ ਰਿਹਾ, ਖੜਾ ਦੇਖਦਾ ਰਿਹਾ ਸਭ ਕੁਛ, ਵੀ ਸੋਝੀ ਵੀ ਸੀ। ਕਹਿੰਦੇ ਪੱਥਰ ਨੂੰ ਤਾਂ ਹੁੰਦੀ ਹੈ 0.001%, ਜਿਹੜਾ ਹੈਗਾ ਦਰਖਤ ਇਹਨੂੰ 1% ਤੋਂ ਲੈ ਕੇ 25% ਸਹੀ ਹੋਸ਼ ਵਿੱਚ ਹੋਇਆ ਕਰਦਾ, ਦੁੱਖ ਮੰਨਦਾ ਹੈ ਥੋੜ੍ਹਾ ਜਿਹਾ, ਜੇ ਇਹਦੇ ਕੋਲ ਰਾਗ ਵੱਜਦਾ ਰਹੇ ਮਿਊਜ਼ਿਕ ਦੀਆਂ ਲਹਿਰਾਂ ਨੂੰ ਇਹ ਸਮਝਦਾ ਹੈ ਤਾਂ ਬਹੁਤ ਫੈਲਦਾ, ਫਿਰ ਫੁੱਲਦਾ ਬਹੁਤ ਹੈ। ਮਾ ਇਹਦਾ ਮਾਲਕ ਮਿਹਰਬਾਨ ਹੋਵੇ, ਦ੍ਰਿਸ਼ਟੀ ਨਾਲ ਚੰਗੀ ਨਾਲ ਦੇਖਦਾ ਰਹੇ, ਇਹ ਵਧਣ ਲੱਗ ਜਾਂਦਾ। ਜੇ ਇਰਾਦਾ ਕਰੇ ਵੀ ਇਹਨੂੰ ਕੱਟ ਲੈਣਾ, ਇਹ ਸੁੰਗਣ ਲੱਗ ਜਾਂਦਾ। ਅਮੈਰੀਕਾ ਦੇ ਅੰਦਰ ਇਹ ਬੇਸ ਦੇ ਨਾਲ ਤਜਰਬਾ ਕਰਿਆ ਆਦਮੀ ਦੇ ਸਵਾਲ ਨਾਲ, ਕੁਹਾੜਾ ਲੈ ਕੇ ਜਾਂਦੇ ਨੇ ਵੀ ਦਰਖਤ ਕੱਟ ਦੇਣਾ, ਦਰਖਤ ਦਿਖਾਇਆ ਵੀ ਆ ਸੁੰਗੜਦਾ ਜਾਂਦਾ, ਜਦੋਂ ਪਾਣੀ ਦੇਣ ਵਾਸਤੇ ਜਾਂਦੇ ਆ, ਖਾਦ ਪਾਉਣ ਵਾਸਤੇ ਜਾਂਦੇ ਆ, ਪਹਿਲਾਂ ਹੀ ਦਰਖਤ ਫੈਲਦਾ, ਪੱਤੇ ਹਿਲਦੇ ਨੇ ਉਹਦੇ, ਯਾਨੀ ਉਹਨੂੰ ਮਹਿਸੂਸ ਹੁੰਦਾ, ਇੰਨੀ ਕੁ ਸਮਝ ਹੈਗੀ ਵੀ ਇਹ ਮੇਰਾ ਘਾਤ ਕਰਨ ਵਾਸਤੇ ਆ ਰਿਹਾ ਬੰਦਾ। ਸੋ ਇਸ ਤਰ੍ਹਾਂ ਦੇ ਨਾਲ 25 ਤੋਂ ਲੈ ਕੇ 50% ਦੀ ਸੋਝੀ ਹੋਇਆ ਕਰਦੀ ਹੈ ਪਸ਼ੂਆਂ ਨੂੰ, ਪੰਛੀਆਂ ਨੂੰ, 50 ਤੋਂ ਲੈ ਕੇ 75 ਤੱਕ ਹੋਇਆ ਕਰਦੀ ਹੈ ਮਨੁੱਖ ਨੂੰ, ਪਰ ਮਨੁੱਖ ਨੂੰ ਹੁੰਦੀ ਹੈ ਜਿਹੜਾ ਮਨੁੱਖ ਬਣ ਜਾਵੇ, ਜਿਹੜਾ ਮਨੁੱਖ ਬਣਿਆ ਹੀ ਨਹੀਂ ਉਹਨੂੰ ਪਸ਼ੂ ਸੋਝੀ ਹੁੰਦੀ ਹੈ, ਉਹ ਸੋਝੀ ਤੋਂ ਹੇਠਾਂ ਹੋਇਆ ਕਰਦਾ, ਪਸ਼ੂਆਂ ਵਾਲੀ ਸੋਝੀ ਹੁੰਦੀ ਹੈ। ਇਸੇ ਕਰਕੇ ਮਨੁੱਖ ਨੂੰ ਕਿਹਾ ਜਾਂਦਾ ਵੀ ਤੂੰ ਬੰਦਾ ਬਣ ਜਾ, ਪਸ਼ੂਆਂ ਨੂੰ ਕੋਈ ਨਹੀਂ ਕਹਿੰਦਾ, ਗਧੇ ਨੂੰ ਕੋਈ ਨਹੀਂ ਕਹਿੰਦਾ ਵੀ ਤੂੰ ਗਧਾ ਬਣ ਜਾ, ਬੈਲ ਨੂੰ ਕੋਈ ਨਹੀਂ ਕਹਿੰਦਾ ਤੂੰ ਬੈਲ ਬਣ ਜਾ, ਸਿਰਫ ਮਨੁੱਖ ਹੈ ਜਿਹਨੂੰ ਇਹ ਇੱਕ ਐਸੀ ਗੱਲ ਕਹੀ ਜਾਂਦੀ ਹੈ, ਇਹਦਾ ਮਤਲਬ ਹੈ ਕਿ ਉਹ ਮਨੁੱਖ ਨਹੀਂ ਹੈ, ਮਨੁੱਖ ਤੋਂ ਛੋਟੀ ਲੈਵਲ 'ਤੇ। ਮਹਾਰਾਜ ਵੀ ਐਵੇਂ ਕਹਿੰਦੇ ਨੇ ਕਹਿੰਦੇ ਸਾਰੇ ਮਨੁੱਖ ਨਹੀਂ ਹੋਇਆ ਕਰਦੇ, ਸਰੀਰ ਮਨੁੱਖ ਦਾ ਹੈ ਲੇਕਿਨ ਇਹਦੇ ਵਿੱਚ ਜਿਹੜੀ ਇੰਟਲੈਕਚੁਅਲ ਲੈਵਲ ਹੈ ਉਹ ਪਸ਼ੂ ਦੀ ਹੈ। ਉਹਦਾ ਪਤਾ ਕਿਵੇਂ ਲੱਗੇ ਬਈ ਇਹ ਪਸ਼ੂ ਲੈਵਲ ਦਾ ਹੈ ਜਾਂ ਇਹ ਮਨੁੱਖ ਲੈਵਲ ਦਾ ਹੈ? ਉਹਦੇ ਮਹਾਰਾਜ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰ ਰਹੇ ਕਹਿੰਦੇ ਜੇ ਉਹਨੇ ਬੁੱਝੀ ਨੀ ਨਾ ਗੱਲ ਤਾਂ ਕਹਿੰਦੇ ਉਹ ਪਸ਼ੂ ਵੀ ਲੋਅਰ ਲੈਵਲ ਦਾ ਪਸ਼ੂ ਹੈ, ਉਹ ਪਸ਼ੂ ਸਾਰੀ ਮਨੁੱਖਤਾ ਨੂੰ ਖਤਮ ਕਰ ਸਕਦਾ, ਐਸੀਆਂ ਚੀਜ਼ਾਂ ਬਣਾ ਸਕਦਾ ਜਿਹਦੇ ਨਾਲ ਮਨੁੱਖ ਜਾਤੀ ਦੂਸਰੀਆਂ ਜਾਤੀਆਂ ਸਭ ਖਤਮ ਹੋ ਜਾਣ, ਕਿਉਂਕਿ ਪਸ਼ੂ ਲੈਵਲ ਦਾ ਬੰਦਾ ਹੈ, ਮਨੁੱਖ ਲੈਵਲ ਅਜੇ ਉਹਦੇ 'ਚ ਪੈਦਾ ਨਹੀਂ ਹੋਏ। ਨਾਨਕ ਗੁਰਮੁਖ ਸੋ ਬੁਝਿਆ ਜਾਂ ਕੇ ਭਾਗ ਮਥੋ, ਕਿਹੜੀ ਗੱਲ ਬੁੱਝਣੀ ਹੈ? ਮਹਾਰਾਜ ਕਹਿੰਦੇ ਯਾ ਜਗ ਮੈਂ ਏਕ ਏਕੋ ਆਇਆ ਜਨਮ ਤਮੋਯੋ ਮੋਨੀ ਮਾਇਆ। ਆਇਆ ਤਾਂ ਸੀ ਤੂੰ ਇੱਕ ਪਰਮੇਸ਼ਰ ਨੂੰ ਬੁੱਝਣ ਵਾਸਤੇ, ਗੱਲ ਬੁੱਝਣੀ ਸੀ ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀਏ ਤੇਰੀ ਵਰੀਆ। ਲੇਕਿਨ ਗੋਬਿੰਦ ਤਾਂ ਕਿੱਥੇ ਰਹਿ ਗਿਆ, ਗੋਬਿੰਦ ਦਾ ਹੀ ਨਹੀਂ ਪਤਾ ਵੀ ਕੋਈ ਹੈਗਾ, ਵੀ ਰੱਬ ਉਹਨੂੰ ਮਿਲਣਾ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ। ਆਰਾਮ ਰਹਿ ਜਾਂਦਾ, ਮੈਨੂੰ ਸਾਰਾ ਦਿਨ ਮਿਲਦੇ ਨੇ ਬੰਦੇ,